ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ ਛੱਡ ਕੇ ਜਿਸ ਦਿਨ ਸੂਰਜ ਦੂਸਰੀ ਰਾਸ ਵਿਚ ਪ੍ਰਵੇਸ਼ ਕਰਦਾ ਉਸ ਦਿਨ ਕਿਹਾ ਜਾਂਦਾ ਸੀ ਕਿ ਜੀ ਅੱਜ ਸੰਕ੍ਰਾਂਤੀ ਹੈ, ਸੂਰਜ ਵਿਚ ਭਲੀ ਪ੍ਰਕਾਰ ਕਰਕੇ ਤਬਦੀਲੀ ਹੋਈ ਹੈ। ਤਾਂ ਫਿਰ ਉਸ ਦਿਨ ਕੀ ਹੋਣਾ, ਸੂਰਜ ਨੂੰ ਲੋਕਾਂ ਨੇ ਪਾਣੀ ਤਰੁੰਕਣਾ, ਸੂਰਜ ਦੀ ਪੂਜਾ ਹੋਣੀ। ਇਸ ਤੋਂ ਇਲਾਵਾ ਜਿਹੜਾ ਧਰਮ ਦਾ ਪੁਜਾਰੀ ਸੀ ਨਾ, ਉਹ ਵਕਤ ਬ੍ਰਹਮਣ, ਉਹਦੇ ਘਰ ਦੇ ਵਿੱਚ ਲੋਕਾਂ ਨੇ ਜਾਣਾ ਤੇ ਜਾ ਕੇ ਮੱਥਾ ਟੇਕਣਾ, ਪਟਾਵਾਂ ਰੱਖਣੀਆਂ ਤੇ ਜਾ ਕੇ ਪੁੱਛਣਾ, ਬ੍ਰਹਮਣ ਦੇਵਤਾ ਜੀ ਅੱਜ ਕਿਹੜਾ ਮਹੀਨਾ ਹੈ ਤੇ ਕਿਹੜਾ ਦਿਨ ਹੈ। ਹਾਲਾਂਕਿ ਸਾਡੇ ਪੁਰਖਿਆਂ ਨੂੰ ਪਤਾ ਹੁੰਦਾ ਸੀ ਕਿ ਅੱਜ ਕਿਹੜੇ ਮਹੀਨੇ ਦੀ ਸ਼ੁਰੂਆਤ ਹੈ, ਕਿਹੜੀ ਤਿਥੀ ਹੈ, ਕਿਹੜਾ ਦਿਨ ਹੈ, ਪਰ ਇਹ ਇੱਕ ਭਰਮ ਜਾਲ ਉਹ ਵਕਤ ਦੇ ਬ੍ਰਾਹਮਣ ਨੇ ਪਾਇਆ ਹੋਇਆ ਸੀ ਕਿ ਜੇ ਤੁਸੀਂ ਮੇਰੇ ਮੁੱਖ ਤੋਂ ਮਹੀਨੇ ਦਾ ਨਾਮ ਨਹੀਂ ਸੁਣੋਗੇ ਤਾਂ ਤੁਹਾਨੂੰ ਆਪਣੇ ਘਰ ਪਰਿਵਾਰ ਵਪਾਰ ਵਿੱਚ ਬਹੁਤ ਵੱਡਾ ਘਾਟਾ ਖਾਣਾ ਪੈ ਸਕਦਾ ਹੈ, ਤੁਹਾਡੇ ਘਰ ਦੇ ਵਿੱਚ ਬਿਮਾਰੀ ਆ ਸਕਦੀ ਹੈ, ਤੁਹਾਨੂੰ ਕੋਈ ਕਸ਼ਟ ਆ ਸਕਦਾ ਹੈ, ਵਿਪਤਾ ਆ ਸਕਦੀ ਹੈ, ਵਿਘਨ ਪੈ ਸਕਦੇ ਨੇ। ਤਾਂ ਲੋਕ ਡਰਦੇ ਮਾਰੇ ਨਾ ਉਹਨਾਂ ਦੀ ਪੂਜਾ ਕਰਦੇ। ਤਾਂ ਸਤਿਗੁਰੂ ਜੀ ਨੇ ਇਹ ਸਭ ਕੁਝ ਦਾ ਵਿਸ਼ਲੇਸ਼ਣ ਕੀਤਾ, ਇਹ ਸਭ ਕੁਝ ਦਾ ਵਿਸ਼ਲੇਸ਼ਣ ਕੀਤਾ ਕਿ ਕਰਤੇ ਪੁਰਖ ਨੂੰ ਛੱਡ ਕੇ ਸੂਰਜ ਦੀ ਪੂਜਾ ਹੋ ਰਹੀ ਹੈ ਤੇ ਧਰਮ ਦਾ ਪੁਜਾਰੀ ਬੰਦਾ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟ ਰਿਹਾ। ਤਾਂ ਵਿਸ਼ਲੇਸ਼ਣ ਕਰਕੇ ਨਾ ਗੁਰੂ ਮਹਾਰਾਜ ਨੇ ਇੱਕ ਸਾਨੂੰ ਵੱਖਰਾ ਰਸਤਾ ਦਿੱਤਾ, ਵੱਖਰਾ ਰਾਹ ਦਿੱਤਾ। ਮਾਰਿਆ ਸਿੱਕਾ ਜਾਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਾਡੇ ਘਰ ਵਿੱਚ ਹਰ ਗੱਲ ਵਿਲੱਖਣ ਹੈ, ਵੱਖਰੀ ਹੈ। ਹੁਣ ਬਾਦਲਮਾ ਰੂਪ ਕੀ ਦਿੱਤਾ ਮਹਾਰਾਜ ਨੇ ਕਿ ਸਤਿਗੁਰੂ ਜੀ ਨੇ 12 ਮਹੀਨਿਆਂ ਪ੍ਰਤੀ ਬਾਣੀ ਉਚਾਰੀ ਹੈ। ਕੇਵਲ 12 ਮਹੀਨਿਆਂ ਪ੍ਰਤੀ ਹੀ ਨਹੀਂ, ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, 7 ਦਿਨਾਂ ਪ੍ਰਤੀ ਵੀ ਸਤਿਗੁਰੂ ਜੀ ਦੀ ਬਾਣੀ ਹੈ। ਭਗਤ ਕਬੀਰ ਸਾਹਿਬ ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ, 7 ਦਿਨਾਂ ਦੀ ਵੀ ਬਾਣੀ ਗੁਰਬਾਣੀ ਦੇ ਅੰਦਰ ਦਰਜ ਹੈ। ਮਤਲਬ ਇੱਕੋ ਹੀ ਹੈ ਕਿ ਅਸੀਂ ਆਪਣੇ 7 ਦਿਨ, ਇਹ 12 ਮਹੀਨੇ, ਆਪਣਾ ਸਮੁੱਚਾ ਮਨੁੱਖਾ ਜਨਮ ਕਿਵੇਂ ਸਫਲ ਕਰਨਾ। ਤਾਂ ਸਤਿਗੁਰੂ ਜੀ ਨੇ ਸਭ ਕੁਝ ਵਿਸ਼ਲੇਸ਼ਣ ਕਰਕੇ ਨਾ ਇਹ 12 ਮਹੀਨਿਆਂ ਦੀ ਬਾਣੀ, ਜਿਹਨੂੰ ਆਪਾਂ 12 ਮਾਹ ਬੋਲਦੇ ਹਾਂ, ਉਹ ਉਚਾਰਨ ਕੀਤੀ ਤੇ ਵਚਨ ਕੀਤਾ ਕਿ ਮੇਰਾ ਜਿਹੜਾ ਸਿੱਖ ਹੈ ਨਾ, ਉਹ ਸੂਰਜ ਦੀ ਪੂਜਾ ਕਰਨ ਵਾਲਾ ਨਹੀਂ ਹੈ, ਅਸੀਂ ਤਾਂ ਉਹ ਸੂਰਜ ਦੀ ਪੂਜਾ ਕਰਨੀ ਹੈ ਜੇ ਤੋਂ ਸੂਰਜ ਪ੍ਰਕਾਸ਼ ਲੈਂਦਾ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਜੋ ਸੂਰਜਾਂ ਦਾ ਸੂਰਜ ਹੈ, ਜੋ ਚੰਦਰਮਿਆਂ ਦਾ ਚੰਦਰਮਾ ਹੈ, ਕੌਣ ਹੈ ਜੀ? ਅਕਾਲ ਪੁਰਖ ਪਰਮਾਤਮਾ, ਅਸੀਂ ਤਾਂ ਉਹਦੇ ਪੁਜਾਰੀ ਹਾਂ ਨਾ, ਅਸੀਂ ਕੁਦਰਤ ਦੀ ਪੂਜਾ ਨਹੀਂ ਜੀ ਕਰਦੇ। ਹਾਂ, ਕੁਦਰਤ ਤੋਂ ਸਦਕੇ ਜ਼ਰੂਰ ਜਾਂਦਾ ਸਿੱਖ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਸਦਕੇ ਜਾਣਾ, ਪੂਜਾ ਨਹੀਂ ਕਰਨੀ। ਤਾਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਨੇ ਇਹ ਪਾਵਨ ਵਚਨ ਉਚਾਰਨ ਕੀਤੇ, ਸਮਝਾਇਆ ਕਿ ਜਿਵੇਂ ਸੂਰਜ ਵਿੱਚ ਤਬਦੀਲੀ ਆਉਂਦੀ ਹੈ, 1 ਮਹੀਨੇ ਤੋਂ ਬਾਅਦ ਸੂਰਜ ਨਵੀਂ ਰਾਸ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਜਿਸ ਦਿਨ ਇਹ ਤਬਦੀਲੀ ਆਉਂਦੀ ਹੈ ਉਸ ਦਿਨ ਸੰਕ੍ਰਾਂਤੀ ਹੁੰਦੀ ਹੈ। ਸੂਰਜ ਦੇ ਰਾਸ ਬਦਲਣ ਦੇ ਨਾਲ ਕੀ ਹੁੰਦਾ, ਮੌਸਮ ਵਿੱਚ ਵੀ ਤਬਦੀਲੀ ਆਉਂਦੀ ਹੈ। ਜਦੋਂ ਮੌਸਮ ਬਦਲਦਾ ਤਾਂ ਸਾਡੇ ਖਾਣ ਪੀਣ ਵਿੱਚ ਵੀ, ਸਾਡੇ ਪਹਿਨਣ ਵਿੱਚ ਵੀ ਤਬਦੀਲੀ ਆਉਂਦੀ ਹੈ। ਪਰ ਪਾਤਸ਼ਾਹ ਬਚਨ ਕਰਦੇ, ਐ ਮਨੁੱਖ, ਤੇਰੇ ਜੀਵਨ ਵਿੱਚ ਉਸ ਦਿਨ ਸੁੱਖ ਹੋਵੇਗਾ, ਆਨੰਦ ਹੋਵੇਗਾ, ਖੇੜਾ ਆਵੇਗਾ, ਜਿਸ ਦਿਨ ਤੂੰ ਆਪਣੇ ਆਪ ਨੂੰ ਬਦਲੇਗਾ। ਪਹਿਲਾਂ ਕ੍ਰਾਂਤੀ ਕੀ ਕਰਦੀ ਸੀ, ਜਦੋਂ ਸੰਕ੍ਰਾਂਤੀ ਆਉਂਦੀ ਸੀ ਨਾ, ਉਹ ਲੋਕਾਂ ਨੂੰ ਭ੍ਰਾਂਤੀ ਵਿੱਚ ਪਾ ਦਿੰਦੀ ਸੀ। ਕੋਈ ਸੂਰਜ ਨੂੰ ਪੂਜੀ ਜਾਂਦਾ, कोई ब्राह्मण की पूजा करी जाता। पर पातशाह कहिंदे तेरे जीवन उस दिन क्रांति आवेगी, तब्दीली आवेगी, जिस दिन तू अपनी मन मत छड़ के गुरु की मत नूं धारण करेगा। जो सतगुरु कहिंदे ने उहदे अनुसार अपना जीवन जिओवेगा, उहदे अनुसार अपना जीवन बसर करेगा, तां तेरे जीवन विच सुख होवेगा, आनंद होवेगा, खेड़ा होवेगा। सो सतगुरु जी ने पोह दे महीने नूं आधार बना के ना एक बेनती होर समझो, जिहो जिहा महीने विच मौसम सी, जिस धरती ते गुरु महाराज ने यह बाणी उचारी है ना, उस समय का समकाल सानू वेखना पवेगा कि जिहड़ा समकाल मौसम है वह वक्त का, जिवें हाड़ का महीना है वह वक्त सूरज तपदा है, लो वगदी है, अत दर्जे की गर्मी हुंदी है। ते पातशाह ने की कहा, असाढ़ तपंदा तिस लगै हर ना हो ना जिन्ना पास। वह मौसम नूं वह वक्त दे नूं आधार बनाया ते विच भाव होर पाता। असाढ़ तपंदा तिस लगै हर ना हो ना जिन्ना पास। ते हुण जिहड़ा पोह दा महीना है, इत्थे मौसम होर साबद है, पर जिस धरती ते बाणी उचारी है ना, पोह दे महीने विच कक्कर पैना, कोरा जिहनूं कह दिंदे आपां, कोरा पैंदा सर्दियां दी रुत्त, गुरु महाराज ने उहनूं आधार बना लिया। आधार बना के वचन कर दे, पोख तुखार ना ब्यापई, कंठ मिलिया हर ना हो। कहिंदे मनुखा जन्म रूपी पोह दे महीने विच, एक तां पोह दा महीना अज शुरू होया ना, ते एक पोह दा महीना आ मनुखा जन्म है साडा, जिस दिन इहदा जन्म होया सी शरीर दा, यह महीना उहदे शुरू हो गया सी। मनुख की जिनी उम्र होवे, कोई 80 साल का, कोई 90 साल का, कोई 17 का, उस दे जीवन विच 70 वार पोह दा महीना आया है, किसी के जीवन विच 80 वार आया, पर एक पोह दा महीना प्यारे आ मनुखा जन्म है। ये 80-90 वारी नहीं मिलता, बल्कि यह तो इको वारी मिलता है। ये तेरी अवसर, ये तेरी वार, घट भीतर तू देख विचार। यह तो एक बार ही मिलिया ना, यह बहुगिणती रूप विच नहीं है। हुण पातशाह समझाउंदे, भोख तुखार ना ब्यापई, कहिंदे मनुखा जन्म रूपी पोह दे महीने विच उहनूं कोरा नहीं व्यापदा, कक्कर नहीं व्यापदा। हुण जे आपां इहदे अर्थ करके लंघ जाइए तां इहदा भाव नहीं समझ आउणा सानूं। पाणी दा रूप है जिहड़ा कक्कर है, जां कई विद्वानां ने अर्थ कीता बर्फ, हुण बर्फ कठोर हो जांदी है तां पाणी दा रूप है ना, पर जदों पाणी जम गया उह कठोर हो गई। तुसीं आम किसे दे पाणी दी चूली मारो, उहनूं कोई दर्द नहीं होएगा, पर जे बर्फ दा गोला हथ विच फड़िया होवे, किसे दे सिर विच मारो, तां की हुंदा है जी, फिर दर्द भी होवेगा ते हो सकदा चोट भी वज जाए। तां पाणी दा रूप है ना, पर दोष आ गया उहदे विच, किहड़ा, कठोरता दा। इसे तरह साडा जिहड़ा मन है, मन साडा यह पाणी वर्ग है, यह पाणी वर्ग है मन। यह जिहो जी संगत करदा उहे जिहा हो जांदा, जिवें पाणी विच जिहो जिहा रंग पाओ ना तुसीं, यह उहे जिहा हो जांदा। पर जदों मन दे विच कठोरता आ जाए, मन विच कठोरता, उहनूं कोई लख समझावे उह समझण वास्ते तैयार नहीं हुंदा। एक तां हुंदे ने नरम दिल वाले, जिन्हां दे मन विच दया हुंदी है, वह हरेक प्रति अपने हिरदे विच मन विच दया रखदे ने, ते उहनां दे जीवन विच धर्म दी शुरुआत है, क्योंकि धर्म बाद विच है ते दया पहला है। जदों पंज प्यारे सतगुरु जी ने साजे ते नवाजे आ ना कलगीधर पातशाह ने, धर्म बाद विच आया ते दया पहला आई है। तौल धर्म दया का पूत, मां पहला हुंदी है, पुत बाद विच हुंदा है। दया पहला है, दया दे विचों धर्म पैदा होना। हुण जिन्हां दे मन विच दया ही नहीं, मता सोचना कि असी धर्मी आ। जिन्हां दे मन कठोर हो गए, आप भी चोटां खादियां, ਤੇ ਦੂਜੇ ਨੂੰ ਵੀ ਚੋਟਾਂ ਮਾਰੀਆਂ, ਆਪਣਾ ਜੀਵਨ ਬਰਬਾਦ ਕਰਕੇ ਸੰਸਾਰ ਤੋਂ ਚਲੇ ਗਏ ਤੇ ਪੱਲੇ ਕੁਝ ਨਹੀਂ ਪਿਆ। ਆਹ ਜਿਹੜਾ ਮਹੀਨਾ ਨਾ ਪਿਆਰਿਓ, ਇਹਦਾ ਵਿਲੱਖਣ ਇਤਿਹਾਸ ਹੈ। ਤੁਸੀਂ ਗੁਰੇ ਇਤਿਹਾਸ ਪੜ੍ਹੋ, ਸਿੱਖ ਇਤਿਹਾਸ ਪੜ੍ਹੋ। ਆਹ ਦਸੰਬਰ ਦੇ ਪਿਛਲੇ ਜਿਹੜੇ ਦੋ ਵੀਕ ਨੇ ਨਾ, ਇਹ ਖੂਨੀ ਪੰਨੇ ਨੇ ਸਿੱਖ ਇਤਿਹਾਸ ਦੇ। ਇਹਨਾਂ ਨੂੰ ਕਦੇ ਅਸੀਂ ਭੁਲਾ ਨਹੀਂ ਜੇ ਸਕਦੇ। ਮੈਂ ਬੇਨਤੀ ਕਰ ਜਾਵਾਂ, ਬਜੀਦਾ ਸਰਹੰਦ ਦਾ ਸੂਬੇਦਾਰ ਹੈ, ਉਹਦੇ ਕੰਨਾਂ ਵਿੱਚ ਆਵਾਜ਼ ਪਈ ਹੈ ਕਿ ਸੂਬਾ ਸਰਹੰਦ, ਜੋ ਤੂੰ ਕਰਨਾ ਚਾਹੁੰਦਾ ਸੀ ਨਾ ਉਹ ਕਰ ਨਹੀਂ ਸਕਿਆ, ਬੜਾ ਜ਼ੋਰ ਲਾਇਆ ਤੂੰ, ਪਰ ਤੈਨੂੰ ਹੁਣ ਖੁਸ਼ ਹੋਣਾ ਚਾਹੀਦਾ। ਕਿਉਂ? ਕਿਉਂਕਿ ਕਲਗੀਧਰ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਤੇ ਉਹਨਾਂ ਦੇ ਬੱਚੇ ਸਾਡੀ ਕੈਦ ਵਿੱਚ ਨੇ, ਸਾਡੀ ਕੈਦ ਵਿੱਚ ਨੇ। ਜੋ ਤੂੰ ਕਰਨਾ ਚਾਹੁੰਦਾ ਉਹ ਕਰ ਸਕਦਾ। ਤਾਂ ਕੀ ਹੋਇਆ, ਸਾਹਿਬਜ਼ਾਦਿਆਂ ਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ, ਉਹਨਾਂ ਨੂੰ ਸਰਹੰਦ ਕਚਹਿਰੀ ਵਿੱਚ ਲਿਆਂਦਾ ਗਿਆ। ਬਜੀਦਾ ਬੈਠਾ, ਉਹਦੇ ਅਹਿਲਕਾਰ ਖੜੇ ਨੇ, ਹਾਜੀ ਕਾਜੀ ਉੱਥੇ ਨੇ। ਤਾਂ ਉਹ ਵਕਤ ਸਾਹਿਬਜ਼ਾਦਿਆਂ ਨੂੰ ਡਰਾਵੇ ਵੀ ਦਿੱਤੇ ਗਏ ਤੇ ਲਾਲਚ ਵੀ ਦਿੱਤੇ ਗਏ। ਹਰੇਕ ਮਨੁੱਖ ਧਰਮ ਤੋਂ ਥਿੜਕ ਸਕਦਾ ਹੈ ਜਿਹੜਾ ਲੋਭ ਵਿੱਚ ਆ ਜਾਏ ਜਾਂ ਡਰ ਵਿੱਚ ਆ ਜਾਏ। ਲੋਭ ਕਰਕੇ ਵੀ ਮਨੁੱਖ ਡੋਲਦਾ ਤੇ ਡਰ ਕਰਕੇ ਵੀ ਡੋਲਦਾ। ਉਹਨਾਂ ਨੂੰ ਲੋਭ ਦਿੱਤੇ ਗਏ, ਡਰਾਵੇ ਦਿੱਤੇ ਗਏ, ਪਰ ਕੋਈ ਅਸਰ ਨਹੀਂ ਹੋਇਆ। ਬਜੀਦਾ ਬੋਲਿਆ, ਉਹ ਕਹਿੰਦਾ ਤੁਸੀਂ ਕਿਉਂ ਇਹ ਬੱਚਿਆਂ ਦੀਆਂ ਮਿੰਨਤਾਂ ਕਰੀ ਜਾਂਦੇ ਹੋ? ਸਿਰਫ ਰਾਤ ਦੀ ਗੱਲ ਹੈ, ਜਦੋਂ ਸਵੇਰ ਹੋਣੀ ਆ ਨਾ, ਇਹ ਬੱਚੇ ਆਪ ਆਉਣਗੇ ਮੇਰੇ ਕੋਲ ਚੱਲ ਕੇ। ਇਹ ਮੈਨੂੰ ਕਹਿਣਗੇ ਵੀ ਇਹ ਸੂਬਾ, ਜੋ ਤੂੰ ਕਹਿਣਾ ਅਸੀਂ ਮੰਨਣ ਵਾਸਤੇ ਤਿਆਰ ਹਾਂ। ਬਸ ਇੱਕ ਕੰਮ ਕਰੋ, ਕਿਹੜਾ? ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ, ਠੰਡੇ ਬੁਰਜ ਵਿੱਚ ਇਹਨਾਂ ਦੀ ਰਾਤ ਕਟਾ ਦਿਓ ਇੱਕ। ਉਹ ਵਕਤ ਨਾ ਜਿਹੜਾ ਇਹ ਬੁਰਜ ਸੀ, ਜਿਹਨੂੰ ਆਪਾਂ ਠੰਡਾ ਬੁਰਜ ਬੋਲਦੇ ਹਾਂ, ਇਹ ਧਰਤੀ ਦੀ ਸਤਾ ਤੋਂ 148 ਫੁੱਟ ਉੱਚਾ ਸੀ। ਅੱਠ ਬੁਰਜ ਸੀ ਸਰਹੰਦ ਵਿੱਚ। ਬੁਰਜ ਦਾ ਕੰਮ ਕੀ ਹੁੰਦਾ ਸੀ ਜ਼ਿਆਦਾਤਰ, ਕਿ ਉਹ ਬੁਰਜੀਆਂ ਤੇ ਚੜ੍ਹ ਕੇ ਜਿਹੜੇ ਅਹਿਲਕਾਰ ਸਿਪਾਹੀ ਹੁੰਦੇ ਸੀ ਉਹ ਆਲਾ ਦੁਆਲਾ ਵੇਖਦੇ ਹੁੰਦੇ ਸੀ ਵੀ ਸਭ ਕੁਝ ਠੀਕ ਠਾਕ ਹੈ। ਪਰ ਜਿਹੜਾ ਇਹ ਬੁਰਜ ਸੀ, ਠੰਡਾ ਬੁਰਜ, ਇਹ ਇੰਨਾ ਠੰਡਾ ਸੀ, ਇਹਦੇ ਕੋਲ ਦੀ ਇੱਕ ਨਦੀ ਵਗਦੀ ਸੀ ਉਹ ਵਕਤ, ਕਿ ਜਦੋਂ ਸਰਕਾਰੀ ਅਹਿਲਕਾਰਾਂ ਨੇ ਜਾਂ ਹੁਕਮਰਾਨਾਂ ਨੇ ਲਾਹੌਰ ਤੋਂ ਦਿੱਲੀ ਜਾਣਾ, ਕਿਸੇ ਨੇ ਦਿੱਲੀ ਤੋਂ ਲਾਹੌਰ ਜਾਣਾ, ਤਾਂ ਰਸਤੇ ਵਿੱਚ ਸਰਹੰਦ ਪੈਂਦਾ ਸੀ। ਇਹਨਾਂ ਨੇ ਉੱਥੇ ਵਿਸਰਾਮ ਕਰਨਾ, ਟਿਕਣਾ। ਇਹ ਗਰਮੀਆਂ ਵਿੱਚ ਵੀ ਠੰਡ ਵਰਤਾਉਂਦਾ ਸੀ, ਤਾਂ ਕਰਕੇ ਇਹਦਾ ਨਾਮ ਸੀ ਠੰਡਾ ਬੁਰਜ। ਪਰ ਹੁਣ ਤਾਂ ਪੋਹ ਦਾ ਮਹੀਨਾ ਨਾ, ਅੰਤਾਂ ਦੀ ਠੰਡ ਹੈ, ਕੋਰਾ ਪੈ ਰਿਹਾ, ਬਰਫ਼ ਪੈ ਰਹੀ ਹੈ, ਤੇ ਲਾਲਾ ਨੂੰ ਠੰਡੇ ਬੁਰਜ ਵਿੱਚ ਤੇ ਧੰਨ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਤੇ ਧੰਨ ਮਾਤਾ ਗੁਜਰ ਕੌਰ ਲਾਲਾ ਨੂੰ ਲੈ ਕੇ ਉਹਨਾਂ ਨਾਲ ਇੱਕ ਬਾਤ ਕਰਦੀ ਹੈ, ਇੱਕ ਸਾਖੀ ਕਰਦੀ ਹੈ, ਇੱਕ ਗੱਲ ਸਮਝਾਉਂਦੀ ਹੈ। ਕਹਿਣ ਲੱਗੀ, ਜ਼ੋਰਾਵਰ ਪੁੱਤ, ਤੇਰੇ ਵਿੱਚ ਜ਼ੋਰ ਬਹੁਤ ਹੈ, ਤੇਰੇ ਵਿੱਚ ਜ਼ੋਰ ਬਹੁਤ ਹੈ, ਤੈਂ ਕੱਲ੍ਹ ਨੂੰ ਜਾਬਰ ਨਾਲ, ਜ਼ੁਲਮ ਨਾਲ ਟਕਰਾਉਣਾ ਹੈ। ਇਹ ਜ਼ੋਰ ਨੂੰ ਤੂੰ ਬਣਾ ਕੇ ਰੱਖਣਾ, ਇਹ ਜ਼ੋਰ ਨੂੰ ਤੂੰ ਬਣਾ ਕੇ ਰੱਖਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਤੱਤੀ ਤਵੀ ਤੇ ਬਹਿ ਕੇ ਚੌਂਕੜਾ ਲਾ ਕੇ ਗਰਮ ਦੇਗ ਵਿੱਚ ਉਬਾਲੇ ਖਾ ਕੇ ਸੀਸ ਵਿੱਚ ਰੇਤ ਪਵਾ ਕੇ ਨਾ, ਇਹ ਜ਼ੋਰ ਤੇਰੇ ਵਿੱਚ ਭਰਿਆ, ਇਹ ਜ਼ੋਰ ਨੂੰ ਤੂੰ ਬਣਾ ਕੇ ਰੱਖਣਾ। ਤੇ ਦੂਸਰਾ ਸੀ ਧੰਨ ਬਾਬਾ ਫਤਿਹ ਸਿੰਘ, ਉਹਨੂੰ ਗੋਦ ਵਿੱਚ ਲਿਆ ਮਾਂ ਨੇ। ਕਹਿਣ ਲੱਗੀ, ਫਤਿਹ ਸਿੰਘ ਪੁੱਤ, ਜਦੋਂ ਦਾ ਤੂੰ ਜਨਮ ਲਿਆ ਨਾ, ਤੂੰ ਬਸ ਫਤਿਹ ਹੀ ਪਾਉਂਦਾ ਆਉਣਾ, ਤੂੰ ਹਰ ਵਕਤ ਜਿੱਤਦਾ ਹੀ ਆਉਣਾ, ਤੂੰ ਕਦੇ ਹਾਰਿਆ ਨਹੀਂ। ਉਹ ਵੀ ਵਕਤ ਸੀ ਜਦੋਂ ਤੂੰ ਨਿਕੜਾ ਜਾ ਸੀ ਪੌਣੇ ਕੁ ਦੋ ਸਾਲ ਦਾ। ਧੰਨ ਮਾਤਾ ਅਜੀਤ ਕੌਰ, ਉਹ ਵਕਤ ਆਪਣਾ ਸਰੀਰਕ ਚੋਲਾ ਤਿਆਗ ਚੁੱਕੇ ਨੇ ਤੇ ਧੰਨ ਮਾਤਾ ਗੁਜਰ ਕੌਰ ਨੇ ਨਾ ਬਾਬਾ ਅਜੀਤ ਸਿੰਘ ਨੂੰ ਪਾਲਿਆ ਸੀ। ਇਹਨੇ ਰੂੰਦੀਆਂ ਪਿੰਨੀਆਂ ਕਰ ਲੈਣੀਆਂ ਦਾਦੀ ਮਾਂ ਨੇ ਤੇ ਦੁੱਧ ਚ ਭਿਉਂ ਭਿਉਂ ਕੇ ਇਹਦੇ ਮੂੰਹ ਨੂੰ ਲਾਉਣਾ ਬਾਬਾ ਫਤਿਹ ਸਿੰਘ ਨੂੰ। ਧੰਨ ਮਾਤਾ ਗੁਜਰ ਕੌਰ ਨੇ ਪਾਲਿਆ ਸੀ ਬਾਬਾ ਫਤਿਹ ਸਿੰਘ। ਪੁੱਤ, ਜਦੋਂ ਤੇਰੀ ਮਾਂ ਚੜਾਈ ਕਰ ਗਈ ਤੂੰ ਉਦੋਂ ਨੀ ਹਾਰਿਆ, ਉਦੋਂ ਨੀ ਡੋਲਿਆ, ਉਦੋਂ ਵੀ ਤੂੰ ਜਿੱਤ ਗਿਆ। ਤੇ ਜਦੋਂ ਆਨੰਦਗੜ੍ਹ ਦੇ ਕਿਲੇ ਵਿੱਚ ਘੇਰਾ ਪਿਆ, 7 ਮਹੀਨੇ 19 ਦਿਨ ਦਾ ਘੇਰਾ ਸੀ ਆਨੰਦਗੜ੍ਹ ਦੇ ਕਿਲੇ ਦਾ, ਰਾਸ਼ਨ ਪਾਣੀ ਮੁੱਕ ਗਿਆ, ਭੁੱਖ ਪਿਆਸ ਨਾਲ ਤੂੰ ਲੜਿਆ, ਸਭ ਤੋਂ ਛੋਟਾ ਤੂੰ ਸੀ ਪਰ ਤੂੰ ਉਦੋਂ ਵੀ ਨਹੀਂ ਹਾਰਿਆ, ਉਦੋਂ ਵੀ ਜਿੱਤ ਗਿਆ। ਤੇਰੇ ਪਿਤਾ ਨੇ ਤੇਰੇ ਜਨਮ ਤੋਂ ਬਾਅਦ ਤੇਰੀ ਯਾਦ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਕਿਲਾ ਬਣਾਇਆ, ਉਹ ਕਿਲੇ ਦਾ ਨਾਮ ਰੱਖਿਆ ਸੀ ਫਤਿਹਗੜ੍ਹ। ਫਤਿਹਗੜ੍ਹ 5 ਕਿਲੇ ਬਣਾਏ ਸੀ ਕਲਗੀਧਰ ਪਾਤਸ਼ਾਹ ਨੇ, ਉਹਨਾਂ ਵਿੱਚੋਂ ਇੱਕ ਕਿਲਾ ਜਿਹਦਾ ਨਾਮ ਰੱਖਿਆ ਗਿਆ ਫਤਿਹਗੜ੍ਹ। ਤੇਰੇ ਪਿਤਾ ਨੇ ਜੇ ਤੇਰੀ ਯਾਦ ਵਿੱਚ ਕਿਲਾ ਬਣਾਇਆ ਉਹਦਾ ਨਾਮ ਫਤਿਹਗੜ੍ਹ ਰੱਖਿਆ। ਤੇਰੀ ਮਾਤਾ ਚੜਾਈ ਕਰ ਗਈ ਤੂੰ ਫਿਰ ਵੀ ਨਹੀਂ ਹਾਰਿਆ, ਫਿਰ ਵੀ ਨਹੀਂ ਡੋਲਿਆ, ਆਨੰਦਗੜ੍ਹ ਦੇ ਕਿਲੇ ਵਿੱਚ 7 ਮਹੀਨੇ 19 ਦਿਨ ਦਾ ਘੇਰਾ ਪੈ ਗਿਆ, ਤੂੰ ਉਦੋਂ ਵੀ ਨਹੀਂ ਡੋਲਿਆ, ਉਦੋਂ ਵੀ ਨਹੀਂ ਡੋਲਿਆ। ਸਰਸਾ ਨਦੀ ਤੇ ਤੇਰੇ ਵੱਡੇ ਭਰਾ, ਤੇਰਾ ਸਤਿਕਾਰਯੋਗ ਪਿਤਾ ਉਹ ਵਿਛੜ ਗਿਆ, ਸਿੰਘ ਵਿਛੜ ਗਏ, ਤੂੰ ਉਦੋਂ ਵੀ ਨਹੀਂ ਡੋਲਿਆ, ਉਦੋਂ ਵੀ ਨਹੀਂ ਹਾਰਿਆ। ਫਿਰ ਗੰਗੂ ਨੇ ਆਪਣੇ ਨਾਲ ਧੋਖਾ ਕੀਤਾ ਆਪਣੇ ਘਰ ਵਿੱਚ ਲਿਜਾ ਕੇ, ਤੂੰ ਉਦੋਂ ਵੀ ਨਹੀਂ ਹਾਰਿਆ। ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਹੁਣ ਤੈਨੂੰ, ਬਸ ਜਿਵੇਂ ਤੂੰ ਪਹਿਲਾਂ ਫਤਿਹ ਪਾਉਂਦਾ ਆਇਆ ਨਾ, ਹੁਣ ਆਖਰੀ ਜੰਗ ਹੈ, ਹੁਣ ਆਖਰੀ ਜੰਗ ਹੈ, ਕੱਲ ਨੂੰ ਇਹ ਜੰਗ ਹੋਣੀ ਹੈ। ਇੱਕ ਬੇਨਤੀ ਹੋਰ ਕਰਾਂ, ਜਿਹੜੀ ਜੰਗ ਹੈ ਨਾ, ਲੜਾਈ ਹੈ, ਇਹ ਦੋ ਤਰ੍ਹਾਂ ਦੀ ਆ, ਇੱਕ ਵਿਚਾਰਾਂ ਦੀ, ਇੱਕ ਹਥਿਆਰਾਂ ਦੀ, ਇੱਕ ਵਿਚਾਰਾਂ ਦੀ ਤੇ ਇੱਕ ਹਥਿਆਰਾਂ ਦੀ। ਹੁਣ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਉਹ ਹਥਿਆਰਾਂ ਦੀ ਲੜਾਈ ਲੜੇ ਨੇ, ਜੂਝੇ ਨੇ ਉਹ ਜੂਝ ਕੇ ਸ਼ਹੀਦ ਹੋਏ ਨੇ ਵੱਡੇ ਸਾਹਿਬਜ਼ਾਦੇ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ, ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਉਹ ਜੂਝ ਕੇ ਸ਼ਹੀਦ ਹੋਏ ਨੇ। ਇੱਕ ਲੜਾਈ ਹੁੰਦੀ ਹੈ ਵਿਚਾਰਾਂ ਦੀ, ਉਹ ਲੜੀ ਹੈ ਛੋਟੇ ਸਾਹਿਬਜ਼ਾਦਿਆਂ ਨੇ, ਕਿ ਉਹ ਵਾਰ ਕਰਦੇ ਨੇ ਸ਼ਬਦਾਂ ਦਾ, ਲੋਭ ਲਾਲਚ ਦਿੰਦੇ ਨੇ ਤੇ ਸਾਹਿਬਜ਼ਾਦੇ ਉਹਨਾਂ ਦਾ ਮੂੰਹ ਮੋੜਵਾਂ ਜਵਾਬ ਦਿੰਦੇ ਨੇ। ਸ਼ਬਦਾਂ ਦੀ ਲੜਾਈ, ਸ਼ਬਦ ਵੀ ਇੱਕ ਸ਼ਸਤਰ ਹੈ। ਇੱਕ ਵੀਰ ਰਸੀ ਸ਼ਹੀਦ ਨੇ ਜਿਹੜੇ ਜੂਝ ਕੇ ਸ਼ਹੀਦ ਹੋਏ ਨੇ, ਇੱਕ ਸ਼ਾਂਤ ਰਸ ਦੇ ਸ਼ਹੀਦ ਨੇ ਵੀ ਸਾਡੇ ਤੇ ਜਿੰਨਾ ਮਰਜ਼ੀ ਕਹਿਰ ਕਰ ਲਓ ਅਸੀਂ ਡੋਲਾਂਗੇ ਨਹੀਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਤੇ ਬਾਬਾ ਦੀਪ ਸਿੰਘ ਵਰਗੇ ਉਹ ਵੀਰ ਰਸੀ ਸ਼ਹੀਦ ਨੇ, ਜੂਝ ਕੇ ਸ਼ਹੀਦ ਹੋਏ ਨੇ। ਤੇ ਧੰਨ ਮਾਤਾ ਗੁਜਰ ਕੌਰ ਕਹਿਣ ਲੱਗੀ, ਫਤਿਹ ਸਿੰਘ ਹੁਣ ਪੁੱਤ ਆਖਰੀ ਜੰਗ ਹੈ ਤੇਰੀ, ਤੈਂ ਵਜੀਦੇ ਨਾਲ ਲੜਨੀ ਹੈ ਤੇ ਹੁਣ ਤੂੰ ਫਤਿਹ ਪਾ ਕੇ ਆਉਣੀ ਹੈ, ਫਤਿਹ। ਧੰਨ ਬਾਬਾ ਫਤਿਹ ਸਿੰਘ ਬੋਲਿਆ, ਕਹਿੰਦਾ ਦਾਦੀ ਮਾਂ, ਦਾਦੀ ਮਾਂ ਜੋ ਤੂੰ ਕਿਹਾ ਨਾ ਮੈਂ ਉਹੀ ਕਰੂੰ, ਘਬਰਾ ਨਾ, ਮੈਂ ਸੂਬੇ ਦੀ ਕਚਹਿਰੀ ਨੂੰ ਚੁੱਕ ਦਿਆਂਗਾ, ਇਹਨੂੰ ਚੁੱਕ ਕੇ ਨਾ ਇੱਥੇ ਫਤਿਹਗੜ੍ਹ ਬਣਾ ਦਿਆਂਗਾ, ਸੂਬੇ ਦੀ ਕਚਹਿਰੀ ਨੂੰ ਚੁੱਕ ਦਿਆਂਗਾ, ਇਹਨੂੰ ਚੁੱਕ ਕੇ ਇੱਥੇ ਫਤਿਹਗੜ੍ਹ ਬਣਾ ਦਿਆਂਗਾ। ਤੇ ਅੱਜ ਹਰ ਸਾਲ ਦਸੰਬਰ ਦੇ ਅਖੀਰਲੇ ਹਫ਼ਤੇ ਉੱਥੇ ਸਭਾ ਲੱਗਦੀ ਹੈ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਸੂਬੇ ਦੀ ਕਚਹਿਰੀ ਨਹੀਂ ਲੱਗਦੀ, ਸੂਬੇ ਦੀ ਕਚਹਿਰੀ ਨਹੀਂ ਉੱਥੇ ਲੱਗਦੀ, ਉੱਥੇ ਕੀ ਲੱਗਦੀ ਹੈ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਭਾ ਲੱਗਦੀ ਹੈ। ਤੇ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਨਾ, ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਜੇ ਤੁਸੀਂ ਕਦੇ ਦਰਸ਼ਨ ਕੀਤੇ ਹੋਣ, ਧਿਆਨ ਲਾ ਕੇ ਵੇਖਿਆ ਹੋਵੇ, ਉਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ। ਕਿਉਂ ਜੀ? ਕਿਉਂਕਿ ਲੜਾਈ ਦੇ, ਜੰਗ ਯੁੱਧ ਦੇ ਕੁਝ ਅਸੂਲ ਹੁੰਦੇ ਆ, ਨਿਯਮ ਹੁੰਦੇ ਆ, ਪਰ ਉਹ ਸਾਰੇ ਨਿਯਮ ਸਾਰੇ ਅਸੂਲ ਤੋੜ ਕੇ ਆਏ ਸੀ ਪਹਾੜੀ ਰਾਜੇ। ਨਾਲ ਔਰੰਗਜ਼ੇਬ ਹੈ। ਉਹਨਾਂ ਨੇ ਕੋਈ ਅਸੂਲ ਰਹਿਣ ਹੀ ਨਹੀਂ ਦਿੱਤਾ, ਕਿਉਂਕਿ ਇੱਕ ਪਾਸੇ ਗਿਣਤੀ ਦੇ 40 ਨੇ ਤੇ ਦੂਜੇ ਪਾਸੇ 10 ਲੱਖ ਹੈ, ਕੀ ਹਿਸਾਬ ਕਿਤਾਬ ਬਣਿਆ? ਕੁਝ ਵੀ ਨਹੀਂ। ਸਾਰੇ ਨਿਯਮ ਤੋੜੇ ਉਹਨਾਂ ਨੇ, ਅਸੂਲ ਸਾਰੇ ਤੋੜੇ। ਕੀ ਕਿਹਾ ਸੀ ਕਿ ਤੁਸੀਂ ਇਹ ਕੋਈ ਜੰਗ ਯੁੱਧ ਦਾ ਅਸੂਲ ਮੁੱਖ ਰੱਖ ਕੇ ਜੂਝੇ ਨਹੀਂ, ਬਲਕਿ ਤੁਸੀਂ ਤਾਂ ਕਤਲ ਕਰਨ ਆਏ ਸੀ। ਇਹ ਕੋਈ ਤੁਹਾਡਾ ਅਸੂਲ ਨਹੀਂ ਸੀ ਜੰਗ ਯੁੱਧ ਦਾ। ਤੇ ਜਿੱਥੇ ਸਾਹਿਬਜ਼ਾਦੇ ਖੜ ਕੇ ਸ਼ਹੀਦ ਹੋਏ ਨੇ ਛੋਟੇ, ਜਿੱਥੇ ਲੜ ਕੇ ਸ਼ਹੀਦ ਹੋਏ, ਉਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ। ਤੇ ਜਿੱਥੇ ਸਰਹੰਦ, ਉਹ ਖੜ ਕੇ ਸ਼ਹੀਦ ਹੋਏ, ਤੇ ਉਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ। ਦਾਦੀ ਘਬਰਾਈ ਨਾ, ਮੈਂ ਕਚਹਿਰੀ ਚੱਕ ਦੂ ਇਹਨਾਂ ਦੀ, ਇੱਥੇ ਫਤਿਹਗੜ੍ਹ ਬਣਾ ਦੂ, ਫਤਿਹਗੜ੍ਹ ਬਣਾ ਦੂ, ਇਹਨਾਂ ਦੀ ਕਚਹਿਰੀ ਨਹੀਂ ਲੱਗਣੀ। ਤੇ ਅੱਜ ਵੀ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਮੇਲੇ ਲੱਗਦੇ ਨੇ, ਉੱਥੇ ਜੋੜ ਮੇਲੇ ਹੁੰਦੇ ਨੇ, ਦੀਵਾਨ ਸਜਦੇ ਨੇ। ਵਜੀਦੇ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ, ਕਹਿਰ ਢਾਇਆ, ਪਾ ਕੇ ਕੁਰਾਨ ਸ਼ਰੀਫ ਨੂੰ ਵੀ, ਧਰਮ ਨੂੰ ਵੀ, ਧਰਮ ਦੇ ਬੰਦਿਆਂ ਨੂੰ ਵੀ ਆਪਣੀ ਖੋਟੀ ਰਾਜਨੀਤੀ ਵਿੱਚ ਉਹਨੇ ਵਰਤਿਆ, ਪਰ ਪੱਲੇ ਉਹਦੇ ਕੁਝ ਨਹੀਂ ਪਿਆ। ਉਹ ਅੱਜ ਵੀ ਲਾਣਤਾਂ ਝੱਲਦੇ ਨੇ ਹਰ ਸਾਲ ਹੀ। ਤੇ ਦੂਜੇ ਪਾਸੇ ਜਿਨ੍ਹਾਂ ਤੇ ਕਹਿਰ ਹੋਇਆ, ਜਿਨ੍ਹਾਂ ਤੇ ਜਬਰ ਹੋਇਆ, ਜਿਨ੍ਹਾਂ ਤੇ ਜ਼ੁਲਮ ਹੋਇਆ, ਪਰ ਉਹ ਥਿੜਕੇ ਨਹੀਂ, ਘਬਰਾਏ ਨਹੀਂ, ਉਹ ਆਪਣੇ ਸਿਧਾਂਤ ਤੇ ਖੜੇ ਰਹੇ, ਆਪਣੇ ਅਕੀਦੇ ਤੇ ਖੜੇ ਰਹੇ। ਤੇ ਅੱਜ ਵੀ ਉਹਨਾਂ ਦੇ ਅੱਗੇ ਸਾਡਾ ਸਿਜਦਾ ਹੁੰਦਾ, ਸਾਡਾ ਸੀਸ ਝੁਕਦਾ। ਤੇ ਕੀ ਸਮਝਾ ਰਹੇ ਪਾਤਸ਼ਾਹ? ਭੋਖ ਤੁਖਾਰ ਨਾ ਵਿਆਪਈ, ਮਨੁੱਖਾ ਜਨਮ ਰੂਪੀ ਪੋਹ ਦੇ ਮਹੀਨੇ ਵਿੱਚ ਕਹਿੰਦੇ ਉਹਨਾਂ ਦੇ ਜੀਵਨ ਅੰਦਰ ਮਨ ਦੀ ਕਠੋਰਤਾ, ਜਿਵੇਂ ਬਰਫ਼ ਪੈਂਦੀ ਹੈ ਨਾ ਪੋਹ ਦੇ ਮਹੀਨੇ ਵਿੱਚ, ਕੱਕਰ ਪੈਂਦਾ, ਤੇ ਇਹ ਪਾਣੀ ਦਾ ਕਠੋਰ ਰੂਪ ਹੈ। ਜਿਨ੍ਹਾਂ ਦੇ ਗਲੇ ਵਿੱਚ ਵਾਹਿਗੁਰੂ ਜੀ ਦਾ ਨਾਮ ਮਿਲ ਗਿਆ, ਤਾਂ ਨਾਮ ਕੀ ਕਰਦਾ? ਸਾਡੇ ਅੰਦਰ ਨੂੰ ਨਰਮ ਕਰਦਾ। ਇਹ ਵੀ ਬੇਨਤੀ ਕਰਾਂ, ਜੇ ਕੋਈ ਨਾਮ ਅਭਿਆਸੀ ਹੈ, ਗੁਰਬਾਣੀ ਦਾ ਅਭਿਆਸੀ ਹੈ, ਜੇ ਬਾਣੀ ਪੜ੍ਹ ਕੇ ਨਾਮ ਜਪ ਕੇ ਉਹਦੇ ਮਨ ਵਿੱਚ ਦਇਆ ਨਹੀਂ ਨਾ ਆਈ, ਮਨ ਨਰਮ ਨਹੀਂ ਹੋਇਆ, ਤਾਂ ਫਿਰ ਉਹਨੂੰ ਵਿਸ਼ਲੇਸ਼ਣ ਕਰਨਾ ਚਾਹੀਦਾ ਵੀ ਕਮਜ਼ੋਰੀ ਕਿੱਥੇ ਹੈ। ਕਿਉਂਕਿ ਜਿਹੜਾ ਨਾਮ ਹੈ ਨਾ, ਜਿਹੜਾ ਗੁਰੂ ਕਾ ਸ਼ਬਦ ਹੈ, ਇਹ ਦਿਲ ਨੂੰ ਬਿਲਕੁਲ ਨਰਮ ਕਰ ਦਿੰਦਾ, ਕਠੋਰ ਨਹੀਂ ਕਰਦਾ, ਖੁਸ਼ਕ ਨਹੀਂ ਕਰਦਾ, ਇਹ ਤਾਂ ਬਿਲਕੁਲ ਨਰਮ ਕਰ ਦਿੰਦਾ। ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ, ਮਨ ਬੇਦਿਆ ਚਰਨਾਰ ਬਿੰਦ। ਉਹ ਰੱਬ ਦੇ ਪਿਆਰਿਆਂ ਦਾ ਮਨ ਬਿੰਨਿਆ ਗਿਆ, ਕਿਹਦੇ ਨਾਲ? ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ, ਚਰਨ ਕਮਲਾਂ ਨਾਲ ਮਨ ਬੇਦਿਆ ਚਰਨਾਰ ਬਿੰਦ। ਹੁਣ ਉਹਦੇ ਚਰਨ ਕੀ ਨੇ? ਅਕਾਲ ਪੁਰਖ ਪਰਮਾਤਮਾ ਉਹਦਾ ਦਿਖਾਈਓ ਨਹੀਂ ਦਿੰਦਾ, ਉਹਦਾ ਰੂਪ ਕੋਈ ਨਹੀਂ, ਰੰਗ ਕੋਈ ਨਹੀਂ, ਰੂਪ ਨਾ ਰੇਖ ਨਾ ਰੰਗ ਕਿਸ, ਤ੍ਰਿਓ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਫਿਰ ਉਹਦੇ ਚਰਨ ਕੀ ਹੋਏ? ਉਹ ਜਦੋਂ ਉਹਦਾ ਵਜੂਦ ਹੀ ਨਹੀਂ ਕੋਈ ਦਿਸਦਾ, ਉਹਦੇ ਚਰਨ ਕੀ ਹੋਏ? ਤੇ ਪੜੋ ਬਾਣੀ, ਚਿੱਤ ਚਰਨ ਨਾਮ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਿਵੇਂ ਅਸੀਂ ਖੜਾ ਹੋਣਾ ਹੋਵੇ ਨਾ, ਕਿਹਦੇ ਆਸਰੇ ਖੜੇ ਹੁੰਦੇ ਆ? ਪੈਰਾਂ ਦੇ ਆਸਰੇ, ਚਰਨਾਂ ਦੇ ਆਸਰੇ ਖੜੇ ਹੁੰਦੇ ਆ। ਇਹ ਜਿਹੜਾ ਸੰਸਾਰ ਹੈ, ਜੋ ਵੀ ਵਜੂਦ ਸਾਨੂੰ ਦਿਸਦਾ, ਇਹ ਕਿਹਦੇ ਆਸਰੇ ਖੜੇ? ਨਾਮ ਦੇ ਆਸਰੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਤਾਂ ਅਕਾਲ ਪੁਰਖ ਪਰਮਾਤਮਾ ਦੇ ਚਰਨ ਕੀ ਹੋ ਗਏ ਜੀ? ਉਹਦਾ ਨਾਮ, ਉਹਦਾ ਨਾਮ ਹੀ ਉਹਦੇ ਚਰਨ ਨੇ, ਹੋਰ ਕਿਸੇ ਭੁਲੇਖੇ ਵਿੱਚ ਨਹੀਂ ਪੈਣਾ। ਕਿਉਂਕਿ ਦੇਹਧਾਰੀ ਲੋਕਾਂ ਨੇ ਨਾ ਇਸ ਤਰ੍ਹਾਂ ਦੀਆਂ ਤੁਕਾਂ ਲੈ ਕੇ ਇਹਨੂੰ ਬਹੁਤ ਵਰਤਿਆ। ਉਹ ਕਹਿੰਦੇ ਦੇਖੋ ਜੀ, ਆਹ ਚਰਨਾਂ ਦੀ ਗੱਲ ਕੀਤੀ ਹੋਈ ਹੈ, ਇੱਥੇ ਪੈਰਾਂ ਦੀ ਗੱਲ ਕੀਤੀ ਹੋਈ ਹੈ, ਵੀ ਆਹ ਦੇਹਧਾਰੀ ਦੇ ਜਿਹੜੇ ਚਰਨ ਨੇ ਇਹਦੇ ਨਾਲ ਜੁੜੋ। ਨਹੀਂ ਨਹੀਂ, ਇੱਥੇ ਦੇਹ ਨੂੰ ਕੋਈ ਵੀ ਥਾਂ ਨਹੀਂ ਹੈ, ਅਕਾਲ ਪੁਰਖ ਪਰਮਾਤਮਾ ਦੇ ਚਰਨ ਉਹਦਾ ਨਾਮ ਹੈ। ਮਨ ਬੇਦਿਆ ਚਰਨਾਰਵਿੰਦ, ਉਹ ਰੱਬ ਦੇ ਪਿਆਰਿਆਂ ਦਾ ਮਨ ਬਿੰਨਿਆ ਗਿਆ, ਕਿਹਦੇ ਨਾਲ? ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ, ਉਹਦੇ ਨਾਮ ਨਾਲ। ਦਰਸ਼ਨ ਲੱਗੜਾ ਸਾਹਿਬ, ਉਹਨਾਂ ਦੇ ਜੀਵਨ ਵਿੱਚ ਇੱਕੋ ਹੀ ਆਸ ਹੈ, ਇੱਕੋ ਹੀ ਪਿਆਸ ਹੈ, ਕਿਹੜੀ? ਉਹਦੇ ਦਰਸ਼ਨਾਂ ਦੀ। ਨਾਮ ਦਾ ਅਖੀਰ ਕੀ ਹੈ? ਜਦੋਂ ਕਣ ਕਣ ਦੇ ਵਿੱਚੋਂ, ਜਰੇ ਜਰੇ ਵਿੱਚੋਂ ਦਿਸਣ ਲੱਗ ਜੇ। ਜੈ ਜੈ ਪੇਖੋ ਤੈ ਹਜੂਰ, ਦੂਰ ਕਤ ਹੈ ਨਾ ਜਾਈ, ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। ਜਿਹਨੂੰ ਕਣ ਕਣ ਵਿੱਚੋਂ ਰੱਬ ਦਿਸਣ ਲੱਗ ਗਿਆ, ਉਹ ਕਿਸੇ ਨਾਲ ਈਰਖਾ ਨਹੀਂ ਕਰਦਾ, ਬਿਤਕਰਾ ਨਹੀਂ ਕਰਦਾ, ਨਫ਼ਰਤ ਨਹੀਂ ਕਰਦਾ। ਉਹ ਕੀ ਕਹਿੰਦਾ? ਜੋ ਦਿਸੈ ਸੋ ਤੇਰਾ ਰੂਪ, ਜਿੱਧਰ ਵੀ ਮੈਂ ਵੇਖਦਾ ਮੈਨੂੰ ਤੂੰ ਹੀ ਦਿਸਦਾ। ਇਹ ਨਾਮ ਦਾ ਅਖੀਰ ਹੈ। ਦਰਸ਼ਨ ਲੱਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ, ਉਹਨਾਂ ਨੇ ਆਪਣੇ ਜੀਵਨ ਵਿੱਚ ਨਾ ਰੱਬ ਦੇ ਪਿਆਰਿਆਂ ਨੇ ਸਾਰੇ ਆਸਰੇ ਛੱਡਤੇ, ਸਾਰੀਆਂ ਓਟਾਂ ਛੱਡਤੀਆਂ। ਧਰਤੀ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ, ਤਾਂ ਕਰਕੇ ਉਹਨੂੰ ਕਹਿੰਦੇ ਨੇ ਗੋਪਾਲ, ਧਰਤੀ ਦੀ ਪਾਲਣਾ ਕਰਨ ਵਾਲਾ। ਗੋ ਧਰਤੀ ਨੂੰ ਕਹਿੰਦੇ, ਪਾਲਣਾ ਕਰਨ ਵਾਲੇ ਨੂੰ ਕਹਿੰਦੇ। ਓਟ ਗੋਬਿੰਦ ਗੋਪਾਲ ਰਾਏ, ਰਾਏ ਰਾਜਾ ਰੂਪ ਹੈ, ਉਹਦਾ ਰਾਜ ਸਾਰਿਆਂ ਤੇ ਕਾਇਮ ਹੈ, ਸਦੀਵ ਕਾਲ ਵਾਸਤੇ ਹੈ, ਪੰਜ ਦਸ ਸਾਲ ਵਾਸਤੇ ਉਹਦਾ ਰਾਜ ਨਹੀਂ। ਉਹਦੇ ਰਾਜ ਦੀਆਂ ਕੋਈ ਹੱਦਾਂ ਵੀ ਨਹੀਂ ਕਿ ਇੱਥੇ ਤੱਕ ਹੀ ਇਹਦਾ ਰਾਜ ਹੈ, ਨਹੀਂ, ਸਾਰੀ ਕਾਇਨਾਤ ਤੇ ਉਹਦਾ ਰਾਜ ਹੈ, ਸਦੀਵ ਕਾਲ ਵਾਸਤੇ ਹੈ, ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਤਾਂ ਕਰਕੇ ਉਹਨੂੰ ਕਿਹਾ ਤੂੰ ਗੋਪਾਲ ਹੈ ਤੇ ਤੂੰ ਰਾਜਾ, ਉਹਦੀ ਓਟ ਤੱਕ ਦੇ, ਹੋਰ ਨਹੀਂ ਕਿਸੇ ਦੀ ਤੱਕ ਦੇ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਬਸ ਉਹ ਸੱਚੇ ਪੁਰਖ ਦੀ, ਉਹ ਕਰਤੇ ਵਾਹਿਗੁਰੂ ਦੀ ਸੇਵਾ ਵਿੱਚ ਜੁੜ ਕੇ ਰੱਬ ਦੇ ਪਿਆਰੇ ਸੱਚਾ ਲਾਹਾ ਖੱਟਦੇ ਨੇ। ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ, ਤੇ ਜਿਹੜੇ ਜਨ ਗੁਰੂ ਰੂਪ ਸਾਧੂ ਦੀ ਸੰਗਤ ਵਿੱਚ ਮਿਲ ਕੇ ਉਹ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦੇ ਹਨ, ਉਹਦੀ ਵਡਿਆਈ ਕਰਦੇ ਆ, ਉਹਦੇ ਨਾਮ ਨਾਲ ਜੁੜਦੇ ਆ, ਉਹਨੂੰ ਮਾਇਆ ਦੀ ਜ਼ਹਿਰ ਨਹੀਂ ਵਿਆਪਦੀ। ਮਾਇਆ ਦੀ ਜ਼ਹਿਰ, ਮਾਇਆ ਮਾੜੀ ਨਹੀਂ, ਪਦਾਰਥ ਮਾੜਾ ਨਹੀਂ, ਪਰ ਜਿਹਨੂੰ ਵਰਤਣ ਦਾ ਤਰੀਕਾ ਹੋਵੇ। ਹਰ ਤਾਕਤ ਨੂੰ ਸੰਭਾਲਣ ਵਾਸਤੇ ਤਾਕਤ ਦੀ ਲੋੜ ਹੁੰਦੀ ਹੈ। ਜਿਹਦਾ ਮੈਦਾ ਕਮਜ਼ੋਰ ਹੋਵੇ ਤੇ ਭਾਰੀ ਖੁਰਾਕ ਖਾ ਲੇ, ਹਾਜ਼ਮ ਹੋ ਜਾਊ, ਨਹੀਂ ਹੁੰਦੀ। ਤਾਕਤ ਨੂੰ ਸਾਂਭਣ ਵਾਸਤੇ ਨਾ, ਜੇ ਭਾਰੀ ਖੁਰਾਕ ਖਾਣੀ ਹੈ ਤਾਂ ਮੈਦਾ ਵੀ ਤਾਕਤਵਰ ਹੋਣਾ ਚਾਹੀਦਾ। ਇਸੇ ਤਰ੍ਹਾਂ ਮਾਇਆ ਬਹੁਤ ਬਲਸ਼ਾਲੀ ਹੈ। ਸਰਪਣੀ ਤੇ ਉੱਪਰ ਨਹੀਂ ਬਲੀਆ, ਕਿੱਡਾ ਬਲ ਹੈ ਇਹਦੇ ਵਿੱਚ, ਕਿੱਡੀ ਤਾਕਤ ਹੈ ਇਹਦੇ ਵਿੱਚ। ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਸ਼ਲੀਆ, ਜੇ ਇਹਦੇ ਵਿੱਚ ਰਹਿ ਕੇ ਨਾ ਆਪਣੇ ਦਿਮਾਗ ਨੂੰ ਠੀਕ ਰੱਖਣਾ, ਆਪਣੇ ਜੀਵਨ ਨੂੰ ਠੀਕ ਰੱਖਣਾ, ਤਾਂ ਮਾਇਆ ਤੋਂ ਵੱਡੀ ਤਾਕਤ ਹੈ ਗੁਰੂ ਦਾ ਨਾਮ, ਉਹਦੇ ਨਾਲ ਜੁੜ ਜਾਓ। ਜਿਹੜੇ ਜੁੜ ਗਏ ਫਿਰ ਮਾਇਆ ਪਦਾਰਥ ਦੌਲਤ ਸ਼ੌਹਰਤ ਉਹਨਾਂ ਦਾ ਜੀਵਨ ਵਿਗਾੜ ਨਹੀਂ ਸਕੇ, ਪਰ ਜਿਹੜੇ ਨਹੀਂ ਜੁੜੇ ਉਹਨਾਂ ਲਈ ਇਹ ਜ਼ਹਿਰ ਬਣ ਗਈ। ਉਹਨਾਂ ਲਈ ਮਹਾਰਾਜ ਕਹਿੰਦੇ ਨਾਗਣੀ ਬਣ ਗਈ, ਮਾਇਆ ਹੋਈ ਨਾਗਣੀ, ਜਾਗਤ ਰਹੀ ਲਪਟਾਏ। ਉਹਨਾਂ ਲਈ ਨਾਗਣੀ ਬਣੀ ਆ, ਇਹ ਉਹਨਾਂ ਲਈ ਜ਼ਹਿਰ ਬਣੀ ਜਿਹਨਾਂ ਨੂੰ ਵਰਤਣ ਦਾ ਤਰੀਕਾ ਨਹੀਂ ਆਇਆ। ਬਿਖਿਆ ਪੋਏ ਨਾ ਸਕਈ ਮਿਲ ਸਾਧੂ ਗੁਣ ਗਾਹੋ, ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ। ਉਹ ਰੱਬ ਦੇ ਪਿਆਰਿਆਂ ਦੇ ਜੀਵਨ ਵਿੱਚ ਸੱਚੀ ਪ੍ਰੀਤ ਲੱਗੀ ਰਹਿੰਦੀ ਹੈ। ਉਹ ਜਿੱਥੋਂ ਪੈਦਾ ਹੁੰਦੇ ਆ ਨਾ, ਜਿੱਥੋਂ ਸਫ਼ਰ ਸ਼ੁਰੂ ਹੋਇਆ ਸੀ ਉੱਥੇ ਜਾ ਕੇ ਮਿਲ ਗਏ। ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ, ਜਿਹੜੇ ਉਹਦੇ ਬਣ ਗਏ, ਉਹਦੇ ਪਰਨੇ ਹੋ ਗਏ, ਉਹਦੇ ਆਸਰੇ ਹੋ ਗਏ, ਤਾਂ ਕੀ ਹੋਇਆ? ਅਕਾਲ ਪੁਰਖ ਪਰਮਾਤਮਾ ਨੇ ਉਹਨਾਂ ਦੀ ਬਾਂਹ ਫੜ ਕੇ ਉਹਨਾਂ ਨੂੰ ਆਪਣਾ ਬਣਾ ਲਿਆ। ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ, ਉਹ ਮੁੜ ਕੇ ਉਹ ਤੋਂ ਵਿਛੜਦੇ ਨਹੀਂ। ਬਾਹਰ ਜਾਓ ਲੱਖ ਬੇਰੀਆ ਹਰ ਸੱਜਣ ਆਗਮ ਅਗਾਹੋ। ਉਹ ਕੀ ਕਹਿੰਦੇ ਨੇ? ਇਹ ਅਕਾਲ ਪੁਰਖ ਪਰਮਾਤਮਾ ਤੂੰ ਮਨ ਬਾਣੀ ਦੀ ਗਮਤਾ ਤੋਂ ਪਰੇ ਹੈ, ਤੂੰ ਆਗਮ ਅਗੋਚਰ ਹੈ, ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਬਸ ਅਸੀਂ ਤਾਂ ਇੱਕੋ ਗੱਲ ਕਹਿ ਸਕਦੇ ਹਾਂ ਕਿ ਮੈਂ ਹਰ ਵਕਤ ਤੇਰੇ ਤੋਂ ਕੁਰਬਾਨ ਜਾਣਾ, ਸਦਕੇ ਜਾਣਾ, ਤੇਰੇ ਬਾਰੇ ਮੈਂ ਸਮੁੱਚੇ ਰੂਪ ਵਿੱਚ ਕੁਝ ਕਹਿ ਨਹੀਂ ਸਕਦਾ। ਬਾਹਰ ਜਾਓ ਲੱਖ ਵੇਰੀਆ ਹਰ ਸੱਜਣ ਆਗਮ ਅਗਾਹੋ, ਸਾਰਮ ਪਾਈ ਨਾਰਾਇਣ ਨਾਨਕ ਦਰ ਪਈਆ ਹੋ। ਕਹਿੰਦੇ ਉਹ ਕਾਲ ਪੁਰਖ ਪਰਮਾਤਮਾ ਦਾ ਨਾ ਇੱਕ ਸੁਭਾਅ ਹੈ, ਕਿਹੜਾ? ਜੋ ਉਹਦੀ ਸ਼ਰਨ ਪੈ ਜੇ ਉਹ ਉਹਦੀ ਪੱਤ ਰੱਖਦਾ, ਸਰਮ ਪਈ ਨਾਰਾਇਣ ਉਹਦੀ ਲੱਜਿਆ ਰੱਖਦਾ, ਸ਼ਰਨ ਪਏ ਦੀ ਲਾਜ ਰੱਖਦਾ, ਨਾਨਕ ਦਰ ਪਈਆ ਹੋ। ਜਦੋਂ ਕੋਈ ਸਮਰਪਿਤ ਹੋ ਕੇ ਉਹਦੇ ਅੱਗੇ ਡਿੱਗ ਜਾਂਦਾ, ਪੋਕ ਸੁਹੰਦਾ ਸਰਬ ਸੁੱਖ ਜਿਸ ਬਖਸ਼ੇ ਬੇਪਰਵਾਹੋ ਪੋਹ ਦੇ ਮਹੀਨੇ ਵਿੱਚ ਉਹਨਾਂ ਦੇ ਜੀਵਨ ਵਿੱਚ ਸਦਾ ਹੀ ਆਨੰਦ ਹੈ, ਸਦਾ ਹੀ ਸੁੱਖ ਹੈ, ਸਦਾ ਹੀ ਖੇੜ ਹੈ ਕਿਨ੍ਹਾਂ ਦੇ, ਜਿਨ੍ਹਾਂ ਦੇ ਉੱਪਰ ਉਹਦੀ